ਕਿਸੇ ਔਖੇ ਵੇਲੇ ਹੁੰਦੀ ਹੁੰਦੀ ਪ੍ਰੇਮ ਦੀ ਭਿਕਸ਼ਾ ਕਿਸੇ ਇਹੋ ਜਿਹੇ ਸਮੇਂ ਹੁੰਦੀ ਹੈ ਜਿਵੇਂ ਆਪਣੇ ਆਪ ਵੀ ਜਿਤਨੇ ਸਕੂਲਾਂ ਕਾਲਜਾਂ ਦੇ ਸਟੂਡੈਂਟਸ ਹੁਸ਼ਿਆਰ ਹੀ ਹੁੰਦੇ ਹਨ ਪਰ ਉਹਨਾਂ ਦੀ ਹੁਸ਼ਿਆਰੀ ਦਾ ਪਤਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਕੋਈ ਸਖ਼ਤ ਸਵਾਲ ਪੈ ਜਾਣ ਪਾਸਿਆਂ ਨੇ ਉਹਨਾਂ ਨੂੰ ਹੱਲ ਕਰਨ ਤਾਂ ਉਹਨਾਂ ਦੀ ਹੁਸ਼ਿਆਰੀ ਦਾ ਇੰਟੈਲੀਜੈਂਸੀ ਦਾ ਪਤਾ ਲੱਗਦਾ ਹੈ ਇਸੀ ਤਰ੍ਹਾਂ ਹੀ ਇਹੋ ਜਿਹੇ ਸਮਿਆਂ ਦੇ ਵਿੱਚ ਹੀ ਇੱਕ ਥਾਂ ਦੀ ਗੱਲ ਸਾਰੇ ਸ਼ਹਿਰ ਦੇ ਬ੍ਰਹਮ ਗਿਆਨੀ ਸਨ ਸੁੱਖ ਵਿੱਚ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਖਾਣ ਪੀਣ ਦੇ ਵਾਸਤੇ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਪਰ ਬ੍ਰਹਮ ਗਿਆਨ ਦਾ ਪਤਾ ਲੱਗਦਾ ਜਦੋਂ ਕੋਈ ਖਾਸ ਕਸਵੱਟੀ ਲੱਗਦੀ ਹੈ ਗੁਰੂ ਨਾਨਕ ਜੀ ਇਸ ਦੀ ਪ੍ਰੀਖਿਆ ਉਹਨਾਂ ਦੀ ਪ੍ਰੀਖਿਆ ਵਾਸਤੇ ਉੱਥੇ ਪਹੁੰਚਦੇ ਹਨ ਬਾਹਰ ਬੈਠ ਜਾਂਦੇ ਹਨ ਮਰਦਾਨੇ ਨੂੰ ਇੱਕ ਬੁਕਚਾ ਦਿੱਤਾ। ਕਹਿਣਗੇ ਸ਼ਹਿਰ ਵਿੱਚ ਚੱਕਰ ਮਾਰਿਆ, ਆਵਾਜ਼ ਦਿੰਦਾ ਨਹੀਂ ਵੈਦ ਹਕੀਮ ਮਰਦਾਨਾ, ਸਾਰੇ ਸ਼ਹਿਰ ਦੇ ਵਿੱਚ ਵੈਦ ਹਕੀਮ ਦਾ ਟੰਡੋਲਾ ਦਿੰਦਾ ਹੈ। ਇੱਕ ਆਦਮੀ ਨੂੰ ਪੁੱਛਣ ਲੱਗੇ, ਕਿਉਂ ਜੀ ਤੁਸੀਂ ਵੈਦ ਹੋ ਹਕੀਮ? ਮਰਦਾਨਾ ਕਹਿੰਦਾ, ਮੈਂ ਤਾਂ ਵੈਦ ਨਹੀਂ, ਮੈਂ ਹਕੀਮ ਨਹੀਂ ਹਾਂ, ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਹਾਂ, ਵੈਦ ਹਕੀਮ ਤਾਂ ਬਾਹਰ ਬੈਠਾ। ਕਹਿਣ ਲੱਗਾ, ਇੱਥੋਂ ਦਾ ਰਾਜਾ ਬੜਾ ਧਰਮਾਤਮਾ ਹੈ, ਬਹੁਤ ਅੱਛਾ ਹੈ, ਪ੍ਰਜਾ ਪਾਲਕ ਹੈ, ਪ੍ਰਜਾ ਦੀ ਬੜੀ ਪਾਲਣਾ ਕਰਨ ਵਾਲਾ, ਪਰ ਇੱਕ ਗੱਲ ਦਾ ਬੜਾ ਦੁੱਖ ਹੈ, ਉਹਦੇ ਸਰੀਰ ਨੂੰ ਕੁਸ਼ਟ ਹੋਇਆ ਹੋਇਆ, ਕੋਹੜ ਦਾ ਰੋਗ ਹੈ, ਬੜੇ ਇਲਾਜ ਕੀਤੇ, ਬਹੁਤ ਇਲਾਜ ਕਰਵਾ, ਥੱਕਾ ਕਸਰ ਤਾਂ ਛੱਡੀ ਨਹੀਂ ਪੈਸਾ ਰੁਪਿਆ ਖਰਚਣ ਦੀ, ਲੇਕਿਨ ਕੋਈ ਅਸਰ ਨਹੀਂ ਕਰ ਸਕੇ। ਜੇ ਤੁਹਾਡਾ ਵੈਦ ਇਸਦਾ ਇਲਾਜ ਕਰਦੇ ਬੜਾ ਉਪਕਾਰ ਹੈ। ਭਾਈ ਮਰਦਾਨਾ ਕਹਿੰਦਾ, ਇਹਦਾ ਉਸ ਤਾਂ ਇਹ ਜੇ ਅਨੇਕਾਂ ਕੋੜੀਆਂ ਦੇ ਇਲਾਜ ਹੋਏ, ਇਹ ਕੀ ਹੈ? ਚਲੋ ਸੀ ਉੱਥੇ ਮਰਦਾਨਾ ਉਹਨਾਂ ਪ੍ਰੇਮੀਆਂ ਨੂੰ ਜੋ ਕੁਛ ਉਸ ਰਾਜਾ ਦੇ ਖਾਸ ਮੁਲਾਜ਼ਮ ਸਨ ਲੈ ਆਇਆ। ਗੁਰੂ ਜੀ ਨੇ ਨਮਸਕਾਰ ਕੀਤੀ, ਉਸਨੇ ਵਾਰਤਾ ਛੇੜੀ, ਮਹਾਰਾਜ ਇੱਥੋਂ ਦਾ ਰਾਜਾ ਬੜਾ ਧਰਮਾਤਮਾ, ਨਿਆਂਕਾਰੀ, ਪ੍ਰਜਾ ਪਾਲਕ, ਜਿਹੋ ਜਿਹੇ ਰਾਜਿਆਂ ਵਿੱਚ ਗੁਣ ਚਾਹੀਦੇ ਪਾਏ ਜਾਂਦੇ ਹਨ, ਪਰ ਇੱਕ ਦੁੱਖ ਹੈ, ਉਸਦੇ ਸਰੀਰ ਨੂੰ ਕੁਸ਼ਟ ਦਾ ਰੋਗ ਹੈ, ਇਸ ਕਰਕੇ ਬੜਾ ਦੁਖੀ ਹੈ, ਪੂਰਾ ਪੂਰਾ ਕੰਮ ਨਹੀਂ ਕਰ ਸਕਦਾ ਜਿਹੋ ਜਿਹਾ ਕਰਨਾ ਚਾਹੀਦਾ ਹੈ, ਪਰ ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬਹੁਤ ਔਖਾ ਹੈ, ਇਲਾਜ ਬੜੇ ਕਰਵਾ ਸਕਿਆ, ਕਸਰ ਨਹੀਂ ਰਹੀ, ਆਪ ਕਿਰਪਾ ਕਰੋ ਜੇ ਉਸਦਾ ਇਹ ਰੋਗ ਹਟਾ ਦੋ, ਬਸ ਵੱਡਾ ਉਪਕਾਰ ਹੈ। ਗੁਰੂ ਜੀ ਕਹਿੰਦੇ, ਇਹ ਤਾਂ ਮਾਮੂਲੀ ਗੱਲ ਹੈ, ਉਸਦਾ ਰੋਗ ਹਟ ਜਾਣਾ ਬਹੁਤ ਮਾਮੂਲੀ ਜੀ ਗੱਲ ਹੈ, ਪਰ ਇੱਕ ਥੋੜੀ ਚੀਜ਼ ਚਾਹੀਦੀ, ਉਹ ਲਿਆ ਦੋ, ਅਸੀਂ ਉਹਦਾ ਇਲਾਜ ਕਰਦੇ ਹਾਂ। ਉਹ ਕੀ ਗੱਲ ਮਾਮੂਲੀ? ਕਹਿਣ ਲੱਗੇ, ਬ੍ਰਹਮ ਗਿਆਨੀ ਦਾ ਤੇਲ ਚਾਹੀਦਾ, ਉਹ ਕੱਢਾਂਗੇ, ਉਹਦੇ ਸਰੀਰ ਤੇ ਮਲਾਂਗੇ, ਠੀਕ ਹੋ ਜਾਏਗਾ। ਇਹ ਗੱਲ ਸੁਣ ਕੇ ਉਹ ਕਹਿਣ ਲੱਗਾ, ਮਹਾਰਾਜ ਇਹ ਸ਼ਹਿਰ ਤਾਂ ਸਵਾਦ ਨਹੀਂ ਇੰਨੇ ਬ੍ਰਹਮ ਗਿਆਨੀ, ਕਹਿੰਦੇ ਸਾਨੂੰ ਤਾਂ ਇੱਕ ਚਾਹੀਦਾ, ਜਿਹਦਾ ਅਸੀਂ ਕੋਹਲੂ ਪੀੜ ਕੇ ਤੇਲ ਕੱਢਣਾ, ਰੱਦ ਦੋ ਸ਼ਹਿਰ ਦੇ ਵਿੱਚ, ਇੱਥੇ ਕੋਹਲੂ ਗੱਡ ਦੋ, ਵੀ ਜੇ ਕੋਈ ਬ੍ਰਹਮ ਗਿਆਨੀ ਆਓ, ਉਹਦਾ ਤੇਲ ਕੱਢਣਾ, ਪਰ ਉਪਕਾਰ ਵਾਸਤੇ ਵਰਤਣਾ ਹੈ, ਰਾਜਾ ਬਹੁਤ ਨਿਆਂਕਾਰੀ ਹੈ, ਧਰਮਾਤਮਾ ਹੈ, ਤੇ ਪਰਉਪਕਾਰ ਵਾਸਤੇ ਸਰੀਰ ਦੇ ਦੇਣਾ, ਪਰਉਪਕਾਰੀ ਕੁਛ ਨੂੰ ਕੋਈ ਔਖਾ ਨਹੀਂ ਹੁੰਦਾ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਆਤਮਾ ਨੂੰ ਸਤ ਮੰਨਦਾ, ਦੇਹ ਨੂੰ ਮਿੱਥਿਆ ਮੰਨਦਾ, ਦੇਹ ਸ਼ੁੱਧ ਸਤ ਜੜ ਦੁੱਖ ਰੂਪ ਹੈ, ਆਤਮਾ ਸ਼ੁੱਧ ਸਤ ਚਿਤ ਆਨੰਦ ਹੈ, ਉਹਦਾ ਆਪਣਾ ਸਰੂਪ ਆਤਮਾ, ਉਹਦੇ ਵਿੱਚ ਫਰਕ ਪੈਂਦਾ ਨਹੀਂ, ਕੁਟਸਥ ਹੋਣ ਕਰਕੇ ਸਰੀਰ ਨਾਸ਼ਵੰਤ ਉਹ ਵੀ ਨਾਸ ਹੋ ਜਾਣਾ, ਜੇ ਪਰਉਪਕਾਰ ਅਰਥ ਲੱਗ ਜੇ ਹੋਰ ਕੀ ਚਾਹੀਦਾ, ਇਉਂ ਬ੍ਰਹਮ ਗਿਆਨੀ ਪਰਉਪਕਾਰ ਹੋਣਾ। ਢੰਡੋਰਾ ਦਿਓ ਸਾਰੇ ਸ਼ਹਿਰ ਵਿੱਚ, ਸਾਰੇ ਸ਼ਹਿਰ ਢੰਡੋਰਾ ਦਿੱਤਾ, ਕੋਈ ਨੀ ਨਿੱਥੇ ਹੈਰਾਨ ਹੋ ਗਿਆ। ਗੁਰੂ ਜੀ ਕਹਿਣ ਲੱਗੇ, ਭਾਈ ਕੋਈ ਆਇਆ ਨੀ ਬ੍ਰਹਮ ਗਿਆਨੀ? ਪਤਾ ਨੀ ਮਹਾਰਾਜ, ਜਿੱਥੇ ਬ੍ਰਹਮ ਗਿਆਨੀ ਤਾਂ ਬਹੁਤ ਨੇ ਸ਼ਹਿਰ ਦੇ। ਕਹਿਣ ਲੱਗੇ, ਅਸੀਂ ਤਾਂ ਇੱਕੋ ਚਾਹੁੰਦੇ ਹਾਂ, ਬਹੁਤੇ ਤਾਂ ਨਹੀਂ ਚਾਹੁੰਦੇ। ਫਿਰ ਢੰਡੋਰਾ ਫਿਰੋ, ਭਾਈ ਪਰਉਪਕਾਰ ਵਾਸਤੇ ਕੋਈ ਆਪਣਾ ਸਰੀਰ ਕੁਰਬਾਨ ਕਰੋ, ਕਿਤਨਾ ਉਪਕਾਰ ਹੈ, ਰਾਜਾ ਨਿਆਂਕਾਰੀ ਧਰਮਾਤਮਾ ਹੈ, ਪ੍ਰਜਾ ਨੂੰ ਕਿਤਨਾ ਸੁਖ ਦੇਵੇਗਾ, ਸਰੀਰ ਇੱਕ ਪਰਉਪਕਾਰ ਵਾਸਤੇ ਲਗਾ ਦੇਣਾ ਮਾਮੂਲੀ ਗੱਲ ਹੁੰਦੀ ਹੈ, ਕੋਈ ਆਵੇ ਇੱਥੇ ਨਿਤਰੇ। ਫਿਰ ਢੰਡੋਰਾ ਫੇਰੇ, ਇੱਕ ਆਦਮੀ ਆ ਗਿਆ, ਆ ਕੇ ਨਿਮਰਤਾ ਸਹਿਤ ਗੁਰੂ ਜੀ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਬੈਠ ਜਾਂਦੇ। ਗੁਰੂ ਜੀ ਪੁੱਛਣਗੇ, ਬਾਈ ਤੂੰ ਬ੍ਰਹਮ ਗਿਆਨੀ ਹੈ? ਬ੍ਰਹਮ ਗਿਆਨੀ ਤਾਂ ਨਹੀਂ ਹੈ। ਫਿਰ ਸਰੀਰ ਮਹਾਰਾਜ ਨਾਸ਼ਵੰਤ ਹੈ, ਅਗਰ ਕਿਸੇ ਪਰਉਪਕਾਰ ਅਰਥ ਲੱਗ ਜੇ ਚੰਗਾ ਨਹੀਂ ਤਾਂ ਬਣਨਾ ਕੀ? ਅਸੀਂ ਕਹਿਣ ਲੱਗੇ, ਤੇਰੇ ਸਰੀਰ ਨੂੰ ਕੋਹਲੂ ਚ ਪੀੜ ਕੇ ਤੇਲ ਕੱਢਣਾ, ਉਸ ਤੇਲ ਨੂੰ ਰਾਜਾ ਦੇ ਸ਼ੀਲ ਤੇ ਮਲਣਾ ਹੈ, ਉਹਦਾ ਕੋਹੜ ਹਟ ਜਾਏਗਾ, ਸੁਖੀ ਹੋ ਜਾਏਗਾ, ਤੇ ਤੈਨੂੰ ਮਨਜ਼ੂਰ ਹੈ, ਜਿਵੇਂ ਹੁਕਮ ਹੈ, ਇਹ ਸਰੀਰ ਹਾਜ਼ਰ ਹੈ, ਨਾਸ਼ਵੰਤ ਨੇ ਰਹਿਣਾ ਤੂੰ ਦੁਨੀ ਹੈ। ਸੋ ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਚੰਗਾ ਇੱਕ ਘੜੌਂਜਾ ਬਣਾਓ, ਵੱਡਾ ਸਾਰਾ ਘੜੌਂਜਾ, ਜਿਵੇਂ ਜਲਤਾਰੇ ਕਰਨ ਵਾਲੇ ਲੋਕਾਂ ਦੇ ਹੁੰਦੇ, ਉਹਦੇ ਉੱਪਰ ਵੱਡਾ ਮੱਠ, ਕੁਛ ਪਾਣੀ ਪਾਤਾ, ਹੇਠਾਂ ਇੱਕ ਬੂਟੇ ਜਿਹੀ ਨਿਗਲੀ ਰੱਖਤੀ, ਉਹਦੇ ਹੇਠਾਂ ਚੌਂਕੀ ਵਿਛਾਈ, ਉਹਦੇ ਹੇਠਾਂ ਇੱਕ ਹੋਰ ਚੌਂਕੀ ਵਿਛਾਈ, ਰਾਜਾ ਨੂੰ ਕਹਿਣ ਲੱਗੇ ਬੁਲਾਓ। ਰਾਜਾ ਬੁਲਾ ਲਿਆ, ਉਹ ਜਿਹੜਾ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ, ਕਹਿੰਦਾ ਸੀ ਮੈਂ ਬ੍ਰਹਮ ਗਿਆਨੀ ਨਹੀਂ ਹਾਂ, ਪਰ ਸੀ ਦਰਅਸਲ ਉਹ। ਸਵੇਂ ਕਰਕੇ ਉਸਨੂੰ ਉੱਪਰਲੀ ਚੌਂਕੀ ਤੇ ਬਿਠਾਇਆ, ਉਹ ਹੇਠਲੀ ਚੌਂਕੀ ਦੇ ਰਾਜਾ ਨੂੰ ਬਿਠਾਇਆ। ਮੱਟ ਵਿੱਚ ਮੱਟ ਪਾਣੀ ਦਾ ਭਰਿਆ ਸੀ, ਉਹਦੀ ਜਿਹੜੀ ਗਲੀ ਸੀ ਖੋਲ ਦਿੱਤੀ, ਉਹ ਪਾਣੀ ਉਸਦੇ ਸਰੀਰ ਨੂੰ ਲੱਗ ਕੇ ਰਾਜਾ ਦੇ ਸਰੀਰ ਨੂੰ ਜਿਉਂ ਜਿਉਂ ਲੱਗਦਾ ਗਿਆ ਉਹਦਾ ਕੋਟ ਅਰੋਗ ਹੋ ਗਿਆ। ਉਸ ਮੌਕੇ ਗੁਰੂ ਜੀ ਕਹਿਣ ਲੱਗੇ ਇਹ ਇੱਕ ਬ੍ਰਹਮ ਗਿਆਨੀ ਸੀ, ਬਾਕੀ ਜਿਹੜੇ ਤੁਸੀਂ ਕਹਿੰਦੇ ਖਾਣ ਪੀਣ ਦੇ ਵਾਸਤੇ ਬਥੇਰੇ ਬਣਦੇ, ਜਿਵੇਂ ਖਾਣ ਪੀਣ ਵਾਸਤੇ ਬਹੁਤ ਸਾਰੇ ਮਜਨੂ ਬਣ ਜਾਣ, ਬਥੇਰੇ ਬਣ ਗਏ ਸੀ ਜਦੋਂ ਮਾਸ ਮੰਗਿਆ ਉਦੋਂ ਸਾਰੇ ਨੱਠ ਗਏ, ਅਸਲੀ ਜਿਹੜਾ ਮਜਨੂ ਸੀ ਉਹ ਨਿੱਤਰ ਗਏ। ਇਸੀ ਤਰ੍ਹਾਂ ਸਾਧ ਸਿੰਘ ਕਿਸੀ ਦੀ ਪ੍ਰੀਖਿਆ ਮੌਕੇ ਤੇ ਹੋਇਆ ਕਰਦੀ ਹੈ। ਇਸੀ ਤਰ੍ਹਾਂ ਇੱਧਰ ਦੱਸਦੇ ਹਨ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ, ਜੇ ਮੈਂ ਚੱਲਦਾ ਤਾਂ ਭਿੱਜਦੀ ਕੰਬਲੀ, ਜੇ ਮੈਂ ਚੱਲਦਾ ਸਿੱਖਿਆ ਮਿਲਦੀ, ਜਿਹੜੀਆਂ ਮਾਂ ਕੁਝ ਭਜਨ ਕਰਨ ਵਾਲੀਆਂ ਹਨ ਉਹ ਬੱਚੇ ਨੂੰ ਚੰਗੀ ਸਿੱਖਿਆ ਦਿਆ ਕਰਦੀਆਂ, ਬੱਚੇ ਨੂੰ ਭਜਨ ਕਰਨ ਦੀ ਸਿੱਖਿਆ ਦਿੰਦੀਆਂ, ਸਵੇਰੇ ਇਸ਼ਨਾਨ ਵਗੈਰਾ ਕਰਨ ਦੀ ਆਦਤ ਪਾਉਣੀ, ਥੋੜਾ ਥੋੜਾ ਪਾਠ ਕਰਨ ਦੀ ਆਦਤ ਪਾਉਣੀ ਉਹਨਾਂ ਨੂੰ। ਇਸੀ ਤਰ੍ਹਾਂ ਹੌਲੀ ਹੌਲੀ ਇਹ ਸੁਭਾਅ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਫਰੀਦ ਦੀ ਮਾਤਾ ਅੱਜ ਕਹਿਣ ਲੱਗੀ ਬੇਟਾ ਫਰੀਦ ਮਾਲਾ ਫੇਰਿਆ ਕਰ, ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ। ਬੱਚੇ ਨਿਆਣੇ ਹੁੰਦੇ ਹਨ, ਕੋਈ ਕੰਮ ਕਿਸੇ ਲਾਲਚ ਨੂੰ ਕਰਦੇ ਹਨ। ਸੋ ਕਹਿਣ ਲੱਗਾ ਮਾਤਾ ਜੇ ਮੈਂ ਮਾਲਾ ਫੇਰਾਂ ਤੇ ਰੱਬ ਮੈਨੂੰ ਕੀ ਦੇਵੇਗਾ, ਬੱਚਿਆਂ ਨੂੰ ਅਕਸਰ ਮਿੱਠਾ ਪਿਆਰਾ ਹੁੰਦਾ। ਕਹਿਣ ਲੱਗੇ ਰੱਬ ਤੈਨੂੰ ਗੁੜ ਦੇਵੇਗਾ। ਆਸਣ ਵਿਛਾ ਦਿੱਤਾ, ਉਹਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ, ਮਾਲਾ ਹੱਥ ਫੜਾ ਦਿੱਤੀ, ਕਹਿੰਦੇ ਇੱਥੇ ਬੈਠ ਕੇ ਮਾਲਾ ਫੇਰ। ਮਾਲਾ ਫੇਰੀ, ਆਸਣ ਉੱਠਾ, ਆਸਣ ਚੱਕਿਆ, ਹੇਠਾਂ ਗੁੜ ਦੀ ਰੋੜੀ ਲੱਗੀ। ਤੈਨੂੰ ਰੱਬ ਨੇ ਗੁੜ ਭੇਜਿਆ। ਖੁਸ਼ੀ ਤਾਂ ਰੋਜ਼ ਕਰਦੀ ਰਹੀ ਉਸਨੂੰ, ਯਾਨੀ ਹੌਲੀ 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 ਭਜਨ ਕਰਨ ਦਾ ਸੁਭਾਅ ਬਣ ਗਿਆ। ਜਿਹੜਾ ਕੰਮ ਰੋਜ਼ ਕਰਦੇ ਰਹੀਏ ਉਹ ਆਦਤ ਬਣ ਜਾਂਦੀ। ਇਸੀ ਤਰ੍ਹਾਂ ਨਿਤਨੇਮ ਕਰਦੇ ਕਰਦੇ ਨਿਤਨੇਮ ਦੀ ਆਦਤ ਬਣ ਜਾਂਦੀ, ਮਨ ਸ਼ੁੱਧ ਹੋ ਜਾਂਦਾ। ਨਿਤਨੇਮ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ ਹੋਇਆ ਕਰਦਾ। ਇਸ ਕਰਕੇ ਫਰੀਦ ਨੂੰ ਇਉਂ ਉਸਦੀ ਮਾਤਾ ਨੇ ਸ਼ੌਕ ਪੈਦਾ ਕੀਤਾ। ਕਾਫੀ ਦੇਰਿਓਂ ਰੋਜ਼ ਕਰਦਾ ਰਿਹਾ। ਇੱਕ ਦਿਨ ਕੁਦਰਤੀ ਉਸਦੀ ਮਾਤਾ ਇਧਰ ਉਧਰ ਕਿਤੇ ਆਂਢੀਆਂ ਗੁਆਂਢੀਆਂ ਦੇ ਗਈ ਹੈ, ਵਕਤ ਹੋ ਗਿਆ ਫਰੀਦ ਦਾ ਮਾਲਾ ਫੇਰਨ ਦਾ। ਉਸਨੇ ਆਸਣ ਉਠਾਇਆ, ਮਾਲਾ ਟੰਗੀ ਹੋਈ ਸੀ ਚੱਕ ਲਈ, ਉਸਦੇ ਉੱਪਰ ਬੈਠ ਕੇ ਆਸਣ ਤੇ ਰੱਬ ਦੇ ਨਾਂ ਦੀ ਮਾਲਾ ਫੇਰਨ ਲੱਗ ਪਿਆ। ਜਦੋਂ ਮਾਲਾ ਫੇਰ ਕੇ ਹਟਿਆ, ਆਸਣ ਉਠਾਇਆ, ਅੱਜ ਰੋੜੀਆਂ ਰੋੜੀਆਂ ਗੁੜਦੀਆਂ, ਅੱਗੇ ਇੱਕ ਰੋੜੀ ਲੱਭਦੀ ਸੀ, ਅੱਜ ਬੇਅੰਤ ਰੋੜੀਆਂ ਲੱਗੀ। ਫਰੀਦ ਬਹੁਤ ਖੁਸ਼ ਹੋਇਆ ਵੀ ਅੱਜ ਮੇਰੇ ਤੇ ਰੱਬ ਦਿਆਲ ਹੈ। ਮਾਤਾ ਜਦੋਂ ਆਈ ਤੇ ਉਹਨੂੰ ਫਿਕਰ ਵੀ ਅੱਜ ਜੇਕਰ ਮੈਂ ਰੋੜੀ ਨਾ ਰੱਖੀ ਆਸਣ ਹੇਠਾਂ, ਪਿੱਛੋਂ ਵਕਤ ਹੋ ਗਿਆ, ਫਰੀਦ ਨੇ ਮਾਲਾ ਫੇਰੀ, ਉਹਨੂੰ ਗੁੜ ਨਹੀਂ ਲੱਭਣਾ, ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ? ਉਹਦੇ ਚਿੱਤ ਵਿੱਚ ਇਹ ਕਲਪਨਾ ਲੱਗਣ ਇਧਰ ਹੈ ਕੁਛ ਖੇਲ ਵਰਤਿਆ। ਆ ਕੇ ਪੁੱਛਣ ਲੱਗੀ ਫਰੀਦਾ, ਮਾਲਾ ਫੇਰੀ ਕਹਿੰਦਾ ਹਾਂ ਮਾਤਾ, ਤੇ ਰੱਬ ਨੇ ਗੁੜ ਦਿੱਤਾ? ਕਹਿੰਦਾ ਅੱਜ ਤਾਂ ਇੰਨਾ ਗੁੜ ਦਿੱਤਾ, ਰੋੜੀਆਂ ਰੋੜੀਆਂ, ਅੱਗੇ ਇੱਕ ਰੋੜੀ ਮਿਲਦੀ ਸੀ। ਸਮਝਿਆ ਇਹਦਾ ਸ਼ਬਦ ਸਿੱਧ, ਜੇ ਸ਼ਬਦ ਦਾ ਅਭਿਆਸ ਕਰਦੇ ਰਹੀਏ ਸਾਧ ਸਿੰਘ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ। ਸਿਆਣੇ ਪੁਰਸ਼ ਨੂੰ ਕਹਿੰਦੇ ਸਿੱਧ ਹੋ ਗਿਆ। ਆਮ ਜਿਹੜੇ ਹੋਰ ਸੱਪਾਂ ਠੂਹਿਆਂ ਦੇ ਮੰਤਰ ਕਰਦੇ ਨੇ, ਉਹਨੂੰ ਵੀ ਕਿਸੇ ਤਰੀਕੇ ਤੋਂ ਸਿੱਧ ਕਰਕੇ ਫਿਰ ਉਹ ਕੰਮ ਕਰਦੇ ਹਨ। ਜਿਹੜਾ ਰੋਜ਼ ਅਭਿਆਸ ਕਰਦੇ ਰਹੀਏ ਜਿਸ ਸ਼ਬਦ ਦਾ, ਜਿਸ ਬਾਣੀ ਦਾ, ਕੁਛ ਦੇਰ ਦੇ ਵਿੱਚ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਉਹੀ ਸ਼ਬਦ ਸੀ ਨਾ ਰਾਮ ਨਾਮ ਦਾ ਮੰਤਰ, ਜਿਹੜਾ ਲੋਹੀ ਨੇ ਕਾਫੀ ਦੇਰ ਤੱਕ ਅਭਿਆਸ ਕੀਤਾ। ਇੱਕ ਰੋਗੀ ਦਾ ਰੋਗ ਹਟਾਇਆ ਸੀ, ਕੁਸ਼ਤੀ ਦਾ ਕੁਸ਼ਤ ਹਟਾਇਆ ਸੀ। ਕਾਸ਼ੀ ਵਿੱਚ ਕਬੀਰ ਜੀ ਹੋਏ ਨੇ, ਬੜੇ ਮਸ਼ਹੂਰ ਭਗਤ ਹੋਏ। ਇੱਕ ਆਦਮੀ ਜਿਸ ਨੂੰ ਕੁਸ਼ਤ ਦਾ ਰੋਗ, ਉਹਨਾਂ ਸਮਿਆਂ ਵਿੱਚ ਹਸਪਤਾਲ ਹੋਰ ਡਾਕਟਰ ਘੱਟ ਹੁੰਦੇ ਸੀ। ਕਿਸੇ ਨੇ ਕਿਹਾ, ਜੇ ਤੂੰ ਕਬੀਰ ਪਾਸ ਜਾਵੇਂ ਉਹ ਤੇਰਾ ਰੋਗ ਹਟਾ ਸਕਦਾ। ਉਹ ਪੁੱਛਦਾ ਪੁੱਛਦਾ ਕਬੀਰ ਜੀ ਦਾ ਘਰ ਆ ਗਿਆ। ਆ ਕੇ ਜਦੋਂ ਪੁੱਛਿਆ, ਕਬੀਰ ਜੀ ਘਰ ਨਹੀਂ ਸਨ, ਮਾਤਾ ਲੋਹੀ ਘਰ ਸੀ, ਕਬੀਰ ਜੀ ਦੀ ਸੁਪਤਨੀ। ਪੁੱਛਣ ਕੀ ਗੱਲ ਹੈ, ਕੀ ਲੋੜ ਹੈ ਤੈਨੂੰ, ਭਗਤ ਜੀ ਥਾਈ ਕੀ ਮਤਲਬ ਹੈ? ਕਹਿਣ ਲੱਗਾ, ਮਾਤਾ ਮੈਨੂੰ ਇੱਥੇ ਕਿਸੇ ਨੇ ਭੇਜਿਆ, ਮੇਰੇ ਸਰੀਰ ਨੂੰ ਪੁੱਛਦਾ ਰੋਗ ਹੈ। ਕਹਿੰਦੇ ਨੇ ਕਬੀਰ ਜੀ ਹਟਾ ਦਿੰਦੇ, ਮੈਂ ਇਉਂ ਆਇਆ। ਉਹ ਕਹਿਣ ਲੱਗੇ, ਤਾਂ ਮੈਂ ਹਟਾ ਦਿੰਦੀ ਹਾਂ, ਕਬੀਰ ਜੀ ਦੀ ਕੀ ਲੋੜ ਹੈ ਇਹਦੇ ਵਾਸਤੇ, ਬੈਠ ਇੱਥੇ। ਤਿੰਨ ਦਫਾ ਰਾਮ ਕਹਾਇਆ, ਰਾਮ ਰਾਮ ਰਾਮ, ਉਹਦਾ ਕੋੜ ਹਟ ਗਿਆ। ਕਿਤਨੇ ਨੂੰ ਕਬੀਰ ਜੀ ਆ ਕੇ ਸਾਰੀ ਗੱਲ ਸੁਣੀ। ਉਹਨਾਂ ਨੇ ਜਾਣਿਆ ਵੀ ਕੋੜ ਹਟਾਉਣ ਵਾਸਤੇ ਤਿੰਨ ਦਫਾ ਪਰਮੇਸ਼ਵਰ ਦਾ ਨਾਮ, ਤਿੰਨ ਦਫਾ ਰਾਮ ਦਾ ਨਾਮ ਵਰਤਿਆ, ਇੰਨਾ ਸਸਤਾ ਲਗਾਇਆ। ਉਦੋਂ ਹੀ ਕਬੀਰ ਜੀ ਨਾਰਾਜ਼ ਹੋ ਕੇ ਲੋਹੀ ਨੂੰ ਹੀ ਕਹਿੰਦੇ,
ਲੋਹੀਏ ਰਾਮ ਪਿਆਰੀਏ
ਜਾ
ਕਬੀਰ ਜੀ ਨਾਰਾਜ਼ ਹੈ। ਇਹ ਵਚਨ ਸੁਣ ਕੇ ਲੋਹੀ ਕਹਿਣਗੇ ਮਹਾਰਾਜ ਨਾਰਾਜ਼ ਨਾ ਹੋ, ਪਹਿਲੇ ਮੇਰੀ ਬੇਨਤੀ ਸੁਣ ਲਓ, ਆਪ ਦਰਸ਼ਨ ਸਾਧੂ ਹੋ ਜਾਏਗਾ। ਤਿੰਨ ਵਾਰੀ ਮੈਂ ਕਿਉਂ ਕਹਾਇਆ ਹੈ? ਕਹਿਣਗੇ ਦੇਖੋ, ਇੱਕ ਵਾਰੀ ਕਹਾਉਣ ਦਾ ਤਾਂ ਮਤਲਬ ਸੀ, ਪਿਛਲੇ ਜਨਮ ਦੇ ਕਿਸੇ ਉਗਰ ਪਾਪ ਕਰਮਾਂ ਦਾ ਫਲ ਇਹੋ ਜਿਹੇ ਰੋਗ ਅਸਾਧ ਰੋਗ ਹੁੰਦੇ, ਐਵੇਂ ਨਹੀਂ ਹੁੰਦੇ। ਇੱਕ ਵਾਰੀ ਰਾਮ ਕਹਾ ਕੇ ਤੋਂ ਪਹਿਲੇ ਜਿਸ ਦਾ ਕਾਰੀ ਸੀ, ਜਿਸ ਤੱਕ ਕਾਰਨ ਉਹ ਉਗਰ ਪਾਪ ਕਰਨ ਦਾ, ਉਹਨਾਂ ਨੂੰ ਦੂਰ ਕੀਤਾ। ਦੂਸਰੇ ਦਫਾ ਰਾਮ ਕਹਾ ਕੇ ਐ ਰੋਗ ਨੂੰ ਹਟਾਇਆ। ਤੀਜੀ ਦਫਾ ਕਹਾਉਣ ਦਾ ਮਤਲਬ ਇਹ ਸੀ, ਅੱਗੇ ਨੂੰ ਫੇਰ ਨਾ ਕਿਤੇ ਹੋ ਜਾਓ। ਨਹੀਂ, ਇਸ ਰੋਗ ਨੂੰ ਹਟਾਉਣ ਵਾਸਤੇ ਇੱਕੋ ਦਫਾ ਕਾਫੀ ਸੀ। ਉੱਥੇ ਉਚਾਰਨ ਕੀ ਤਾਂ ਕਰਵਤ ਪਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਓਮ ਵਾਰੀ ਮੁਖ ਫੇਰ ਪਿਆਰੇ, ਕਰਪਟ ਦੇ ਮੋਏ ਕਾਹੇ ਕੋ ਮਾਰੇ, ਕੇਤਨ ਕੀਰਤ ਅੰਗ ਨ ਮੋਰੋ, ਪਿੰਡ ਪਰੈ ਤੋ ਪ੍ਰੀਤਨ ਤੋਰੋ, ਅੰਤੋਂ ਬੀਜ ਪਿਓ ਨਾ ਕੋਈ, ਤੁਮੈ ਸੁਕੰਤ ਨਾਰਾਮ ਸੋਈ, ਕੈਤ ਕਬੀਰ ਸੁਨੋਰੀ ਲੋਈ, ਤੁਮਰੀ ਪ੍ਰਤੀਤਨ। ਯਾਨੀ ਉਹ ਕਮਾਇਆ ਹੋਇਆ ਰਾਮ ਸੀ। ਜਿਸ ਸ਼ਬਦ ਦਾ ਬਾਰ ਬਾਰ ਅਭਿਆਸ ਕਰੀਏ, ਜਿਤਨਾ ਜ਼ਿਆਦਾ ਅਭਿਆਸ ਕੀਤਾ ਜਾਵੇ, ਉਹਦੀ ਬਰਕਤ ਪੈਦਾ ਹੋ ਜਾਂਦੀ, ਮਨ ਦੀ ਇਕਾਗਰਤਾ ਦੁਆਰਾ ਉਹਦੇ ਵਿੱਚ ਤਾਕਤ ਪੈਦਾ ਹੋ ਜਾਂਦੀ। ਅੱਜ ਤੱਕ ਤੁਸੀਂ ਸੁਣਦੇ ਹੋ, ਪਹਿਲੇ ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਬਜ਼ੁਰਗਾਂ ਦੇ ਬਹੁਤ ਸਾਰੇ ਕਾਰਨਾਮੇ, ਹਰ ਸਤਪੁਰਸ਼ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੁਛ, ਕਿਸੇ ਥੋੜੇ ਕਿਸੇ ਚ ਬਹੁਤੇ। ਉਹ ਕਾਹਦੀ ਸ਼ਕਤੀ ਸੀ? ਭਜਨ ਦੀ ਸ਼ਕਤੀ ਸੀ। ਮਨ ਦੀ ਇਕਾਗਰਤਾ ਭਜਨ ਕਰਦੇ ਕਰਦੇ ਜਦ ਹੋ ਜਾਂਦੀ ਹੈ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਇਸੀ ਤਰ੍ਹਾਂ ਫਰੀਦ ਦਾ ਮਨ ਸ਼ੁੱਧ ਸੀ, ਬੱਚਾ ਸੀ, ਕਿਉਂ ਬੱਚਿਆਂ ਦੇ ਮਨ ਪਹਿਲੇ ਸਾਫ਼ ਹੁੰਦੇ ਨੇ, ਜਲਦੀ ਟਿਕ ਜਾਂਦੇ ਨੇ ਜਿਸ ਪਾਸੇ ਲੱਗੇ, ਸੋ ਇਕਾਗਰਤਾ ਜੀ ਬਰਕਤਾਂ ਪੈਦਾ ਹੋ ਜਾਂਦੇ। ਅੱਜ ਜਦੋਂ ਫਰੀਦ ਨੂੰ ਮਾਲਾ ਫੇਰਨ ਤੋਂ ਬਾਅਦ ਬੇਅੰਤ ਰੋੜੀਆਂ ਲੱਭੀਆਂ, ਮਾਤਾ ਨੂੰ ਪਤਾ ਲੱਗਿਆ, ਮਾਤਾ ਬੜੀ ਪ੍ਰਸੰਨ ਹੋਈ ਵੀ ਇਸਦੇ ਮੰਤਰ ਵਿੱਚ, ਇਹਨੇ ਕਲਮੇ ਵਿੱਚ ਜਿਸ ਦਾ ਰੋਜ਼ ਜਾਪ ਕਰਦਾ ਸੀ, ਸਿੱਧੀ ਹੋ ਗਈ, ਬਰਕਤ ਪੈਦਾ ਹੋ ਗਈ ਹੈ। ਕਿਉਂ? ਇਸ ਤਰੀਕੇ ਸਿਰ ਮਾਤਾ ਨੇ ਫਰੀਦ ਨੂੰ ਹੌਲੀ ਹੌਲੀ ਇਸ ਪਾਸੇ ਸ਼ੌਕ ਪੈਦਾ ਕੀਤਾ। ਉਹਨਾਂ ਮਾਤਾਵਾਂ ਨੂੰ ਹੀ ਧੰਨਤਾ ਜੋ ਕਹਿੰਦੇ ਨੇ,
ਤੰਨੇ ਜਣੇਂਦੀਆਂ ਉਹਨਾਂ ਦੇ ਬੱਚੇ ਨੂੰ ਜਾਗਦੇ, ਤੰਨੇ ਜਣੇਂਦੀਆਂ ਉਹਨਾਂ ਦੇ ਬੱਚੇ ਨੂੰ ਜਾਗਦੇ, ਸਤਿ ਸ਼੍ਰੀ ਅਕਾਲ।
ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ੍ਹਾਂ ਨਾਮ ਤੇ ਭਵੇਂ ਪਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨੰਜਣੇ ਦੀ ਮਾਂ ਆਏ ਸਤਜ ਸੇ ਉਹ ਮਾਤਾਵਾਂ ਧਨਤਾ ਯੋਗ ਹਨ ਉਹਨਾਂ ਦਾ ਵੀ ਆਉਣਾ ਸਫਲਾ ਹੈ ਜੋ ਵਾਹਿਗੁਰੂ ਦੀ ਬੰਦਗੀ ਕਰਦੇ ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਉਹ ਕਹਿੰਦੇ ਹੁੰਦੇ ਮੈਨੂੰ ਮੇਰੀ ਮਾਤਾ ਨੇ ਹੀ ਲਗਨ ਲਗਾਈ ਪਹਿਲੇ ਪੈਰ ਜਦ ਮੈਂ ਛੋਟਾ ਜਿਹਾ ਸੀ ਪੈਣ ਵੇਲੇ ਉਸਨੇ ਮੇਰੇ ਹੱਥ ਵਿਚ ਸਿਮਰਨਾ ਫੜਾ ਦੇਣਾ ਕਹਿੰਦੀ ਇਹ ਸਿਮਰਨਾ ਹਰਮਨ ਕੇ ਨਾਲ ਵਾਗਰੂ ਵਾਗਰੂ ਕਹਿ ਕੇ ਫਿਰ ਪਈ ਮੈਂ ਇਉਂ ਕਰਦਾ ਰਿਹਾ ਉੱਠਣ ਸਾਰ ਫਿਰ ਉਸਨੇ ਮੇਰੇ ਹੱਥ ਸਿਮਰਨਾ ਫੜਾਉਣਾ ਇੱਕ ਹੌਲੀ ਹੌਲੀ ਹਫ਼ਤੇ ਤੋਂ ਬਾਅਦ ਦੋ ਸਿਮਰਨੇ ਫਿਰ ਮਾਲਾ ਵੱਡੀ ਫੜਾ ਦਿੱਤੀ ਇਉਂ ਕਰਦੇ ਕਰਦੇ ਬਚਪਨ ਵਿਚ ਹੀ ਕਾਫ਼ੀ ਮੈਨੂੰ ਸੁਭਾਅ ਬਣ ਗਿਆ ਜਿਹੜਾ ਕੰਮ ਰੋਜ਼ ਕਰਦੇ ਰਹੀਏ ਉਹ ਆਦਤ ਬਣ ਜਾਂਦੀ ਸੁਭਾਅ ਬਣ ਜਾਂਦਾ ਬੁਰੇ ਕੰਮਾਂ ਦੀਆਂ ਜਿਹੜੀਆਂ ਲੋਕਾਂ ਨੂੰ ਆਦਤਾਂ ਪਈਆਂ ਇਹ ਵੀ ਕਰਦੇ ਕਰਦੇ ਆਦਤਾਂ ਪਈਆਂ ਹਾਲਾਂਕਿ ਜ਼ਿੰਦਗੀ ਬਰਬਾਦ ਹੋ ਜਾਂਦੀ ਬਚਪਨ ਵਿੱਚ ਕੋਈ ਕਿਸੇ ਕਿਸਮ ਦੀ ਆਦਤ ਚੰਗੀ ਨਾ ਬੁਰੀ ਕੁਛ ਨਹੀਂ ਹੁੰਦੀ ਜਿਹੀ ਜਿਹੀ ਸੋਸਾਇਟੀ ਜਿਹੀ ਜਿਹੀ ਨੂੰ ਸ਼ਿਕਸ਼ਾ ਮਿਲਦੀ ਰਹਿੰਦੀ ਉਹ ਅਜੇ ਬਣਦਾ ਚਲਾ ਜਾਂਦਾ ਹੈ ਉਹ ਅਜੇ ਸੁਭਾਅ ਬਣ ਜਾਂਦਾ ਹੈ ਇਸੀ ਤਰ੍ਹਾਂ ਹੌਲੀ ਹੌਲੀ ਕਹਿਣਗੇ ਫਿਰ ਵੱਡੇ ਹੋ ਕੇ ਇਸ਼ਨਾਨ ਦਾ ਫਿਰ ਬਾਣੀ ਦੇ ਨਿਤਨੇਮਾਂ ਦਾ ਅਸਲ ਜਿਹੜਾ ਉਸਨੇ ਬੀਜ ਬੀਜਿਆ ਉਹਦਾ ਫਲ ਕਿਤਨਾ ਬਹੁਤ ਜ਼ਿਆਦਾ ਫਲੀਭੂਤ ਹੋਇਆ ਆਪ ਤਰੇ ਪੁਲਾਂ ਤਰੀਆਂ ਪਤਾ ਨਹੀਂ ਕਿੰਨੀਆਂ ਜੀਵਾਂ ਦਾ ਉਧਾਰ ਕੀਤਾ ਸਾਸਿੰਗ ਬੀਜ ਥੋੜਾ ਜਿਹਾ ਹੁੰਦਾ ਉਹਦਾ ਫਲ ਉਹਨੂੰ ਬਹੁਤ ਲੱਗਿਆ ਕਰਦਾ ਹੈ ਇਸੀ ਤਰ੍ਹਾਂ ਹੀ ਬਚਪਨ ਜਿਹੜਾ ਬੀਜ ਬੀਜਿਆ ਜਾਵੇ ਬੱਚਿਆਂ ਦੇ ਮਨ ਸ਼ੁੱਧ ਤੇ ਸਫਾ ਹੁੰਦੇ ਹਨ ਉਹਨਾਂ ਨੂੰ ਬਹੁਤ ਜਲਦੀ ਅਸਰ ਕਰਦਾ ਹੈ ਆਓ ਇਸੀ ਤਰ੍ਹਾਂ ਦੁਖਰੀ ਕਾਫੀ ਦੇਰ ਇਉਂ ਮਾਲਾ ਫੇਰਦਾ ਰਿਹਾ ਉਸਦੀ ਮਾਤਾ ਨੇ ਕਿਹਾ ਜਦ ਥੋੜਾ ਜਿਹਾ ਵੱਡਾ ਹੋ ਗਿਆ ਝਗੜਾ ਹੋਇਆ ਤਪ ਕਰ ਮਾਨੁਕ ਤਨ ਸਫਲਾ ਹੋਵੇ ਤਪ ਕਰਨ ਚਲਾ ਗਿਆ ਫਰੀਦ ਉਹੀ ਜੰਗਲ ਬੀਆ ਬਾਂਧ ਦੇ ਵਿਚ ਰਿਹਾ ਉੱਥੇ ਜਾ ਕੇ ਪੱਤੇ ਸੁੱਤੇ ਸੁੱਤ ਕੇ ਖਾਂਦਾ ਇਉਂ ਤਪ ਕਰਦਾ ਰਹਿੰਦਾ ਬਾਰਾਂ ਸਾਲ ਇਉਂ ਕੀਤੇ ਬਾਰਾਂ ਸਾਲ ਤੋਂ ਬਾਅਦ ਮੁੜ ਕੇ ਆਇਆ ਤੂੰ ਮਾਤਾ ਨੂੰ ਮਿਲਿਆ ਵਾ ਨਾਲੇ ਦੱਸਿਆ ਵਾ ਜਦੋਂ ਆਇਆ ਮਾਤਾ ਨੂੰ ਮੱਥਾ ਟੇਕਿਆ ਪੁੱਛਣ ਲੱਗੀ ਕਿਵੇਂ ਤਪ ਕੀਤਾ ਮਾਤਾ ਕਹਿਣ ਲੱਗਾ ਬਹੁਤ ਕੁਛ ਕੀਤਾ ਖਾਂਦਾ ਪੀਂਦਾ ਕੀ ਹੁੰਦਾ ਸੀ ਉਹਗੀਆਂ ਜੰਗਲਾਂ ਮੀਆਂ ਸਾਡੇ ਦੇਸ਼ ਦੇ ਵਿੱਚ ਪਹਿਲੇ ਬਹੁਤ ਜੰਗਲਾਤ ਹੁੰਦੇ ਸੀ ਖਾਣ ਨੂੰ ਉੱਥੇ ਕੀ ਮਿਲਣਾ ਸੀ ਦਰਖਤਾਂ ਦੇ ਪੱਤੇ ਸੂਤ ਕੇ ਖਾ ਲੈਂਦਾ ਸੀ ਅੱਛਾ ਤੇਰਾ ਕੇਸ ਇਸ਼ਨਾਨ ਕਰਾਉਣਾ ਕੇਸ ਇਸ਼ਨਾਨ ਕਰਾਇਆ ਆ ਤੇਰੇ ਕੇਸ ਫਰੋਲਦੇ ਕੇਸ ਫਰੋਲੇ ਜਾਣ ਕੇ ਕੇਸਾਂ ਨੂੰ ਕੀਤੀ ਮਾਤਾ ਕੇਸ ਖਿੱਚਿਆ ਪੀੜ ਹੁੰਦੀ ਹੈ ਉਹ ਸੀ ਕਹਿੰਦਾ ਹੈ ਦੁੱਖ ਮਹਿਸੂਸ ਕਰਦਾ ਹੈ ਕਿਉਂ ਕਹਿਣ ਲੱਗਾ ਮਾਤਾ ਕੇਸ ਖਿੱਚਿਆ ਪੀੜ ਹੁੰਦੀ ਤੇਰੇ ਕੇਸ ਖਿੱਚਿਆ ਤੈਨੂੰ ਪੀੜ ਹੁੰਦੀ ਹੈ ਦਰਖਤਾਂ ਦੇ ਪੱਤੇ ਖਿੱਚਿਆ ਉਹਨੂੰ ਪੀੜ ਨਹੀਂ ਸੀ ਹੁੰਦੀ ਡਹਿ ਜਾ ਕੇ ਤਪ ਕਰੇ ਜੇ ਕੁਛ ਨਹੀਂ ਬਣਿਆ ਫਰੀਦ ਫਿਰ ਚਲਿਆ ਜਾਂਦਾ ਕਾਠ ਦੀ ਰੋਟੀ ਬਣਾ ਲਈ ਉਹ ਪਾਸ ਰੱਖਦਾ ਹੈ ਜੋ ਥੋੜਾ ਬਹੁਤ ਮਿਲ ਗਿਆ ਉਹਦੇ ਸੰਤੋਖ ਕਰਦਾ ਹੈ ਕਿਉਂਕਿ ਜ਼ਿਆਦਾਤਰ ਜੰਗਲਾਂ ਦੀਆਂ ਵਾਹਨਾਂ ਵਿੱਚ ਰਹਿੰਦਾ ਸੀ ਸਵਾਲ ਕਿਸੇ ਨੂੰ ਪਾਉਂਦਾ ਤੁਸੀਂ ਕਾਠ ਦੀ ਰੋਟੀ ਦੀ ਬਾਬਤ ਹੀ ਬਾਰ ਬਾਰ ਜ਼ਿਕਰ ਹੁੰਦਾ, ਖਰੀਦਾ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਬਿਨਾਂ ਖਾਧੀ ਚੁਪੜੀ ਘਣੇ ਸਹਿਣਗੇ ਦੁੱਖ, ਦੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਤੇ ਪਰਾਈ ਚੁਪੜੀ ਨਾ ਤਰਸਾਈ ਪੀ। ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ। ਖੜਕੇ ਤਪ ਕਰਦਾ ਹੈ, ਸਰੀਰਕ ਦਿਸ਼ਾ ਸਾਧਨ ਕਾਲ ਵੇਲੇ ਸਤਪੁਰਸ਼ਾਂ ਦੇ ਸਰੀਰ ਸੁੱਕੇ ਕੰਡੇ ਵਾਂਗ ਹੋਏ ਹੁੰਦੇ, ਸਰੀਰ ਦੀ ਦਿਸ਼ਾ ਇਹੋ ਜਿਹੀ ਹੋ ਗਈ, ਸਰੀਰ ਗਰਮੀ ਸਰਦੀ ਸਰੀਰ ਤੇ ਤੋਂ ਆਦਿ ਸਹਿੰਦਿਆਂ ਕਾਲਾ ਸ਼ਾਹ ਹੁੰਦਾ, ਸੁੱਕੀ ਲੱਕੜ ਵਰਗਾ ਪ੍ਰਤੀਤ ਹੁੰਦਾ। ਰਾਤ ਦੇ ਵੇਲੇ ਖੜਾ ਤਪ ਕਰਦਾ ਇੱਕ ਕੋਈ ਲੁਹਾਰ, ਸਿਰ ਤੇ ਪਾਣੀ ਦਾ ਕੜਾ ਹੈ, ਮੋਢੇ ਤੇ ਕੁਹਾੜਾ ਹੈ, ਕੋਈ ਸੁੱਕੀ ਲੱਕੜ ਕੂੰਡਦਾ ਕਾਹਦੇ ਵਾਸਤੇ, ਕੋਇਲੇ ਬਣਾਉਣ ਵਾਸਤੇ। ਉੱਥੇ ਆ ਗਿਆ, ਅੰਧੇਰਾ ਸੀ, ਉਹਨੇ ਦੇਖਿਆ ਵੀ ਆ ਛੋਟੀ ਜਿਹੀ ਲੱਕੜ ਖੜੀ, ਸ਼ਾਇਦ ਸੁੱਕੀ ਹੋਵੇ, ਪਹਾੜੇ ਦਾ ਪਿਛਲਾ ਪਾਸਾ ਮਾਰ ਕੇ ਉਹਨੂੰ ਪਰਖਦੇ ਗਿੱਲੀ ਸੁੱਕੀ ਲੱਕੜ ਦਾ ਆਵਾਜ਼ ਦਾ ਪਤਾ ਲੱਗ ਜਾਂਦਾ। ਜਦੋਂ ਪਿਛਲਾ ਪਾਸਾ ਪਹਾੜੇ ਦਾ ਮਾਰਿਆ ਤੇ ਫਰੀਦ ਬੋਲਿਆ, ਉਸ ਮੌਕੇ ਫਰੀਦ ਨੇ ਉਸ ਪ੍ਰਥਾ ਇਹੋ ਜਿਹਾ ਸਲੋਕ ਉਚਾਰਨ ਕੀਤਾ, ਸਿਰ ਖੜਾ ਵਣ ਕੈ ਸਰ ਲੋਹਾ, ਆ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆ, ਸਿਰ ਤੇ ਖੜਾ ਪਾਣੀ ਦਾ, ਮੋਢੇ ਤੇ ਕੁਹਾੜਾ। ਲੋਹਾਰ ਸੁੱਕੀ ਲੱਕੜ ਢੂੰਡਦਾ ਫਿਰਦਾ ਕੋਇਲੇ ਬਣਾਉਣ ਵਾਸਤੇ, ਪਰ ਕਹਿੰਦਾ ਮੈਂ ਤਾਂ ਇਸ ਤੋਂ ਰੱਬ ਦੀ ਪ੍ਰਾਪਤੀ ਚਾਹੁੰਦਾ, ਤੂੰ ਇਹਦੇ ਕੋਇਲੇ ਬਣਾਉਣਾ ਚਾਹੁੰਦਾ। ਇਹੋ ਜਿਹੇ ਸਲੋਕ ਮਿਲਦੇ ਹੈ। ਇਸੀ ਤਰ੍ਹਾਂ ਬੜੀ ਕਠਿਨ ਤਪੱਸਿਆ ਕੀਤੀ, 12 ਸਾਲ ਕਿਉਂ ਲਗਾਏ, ਸਰੀਰ ਸੁੱਕੇ ਠੰਡੇ ਦਿਨੇ ਮੁਰਦੇ ਦਿਨੇ ਹੀ ਹੋਇਆ। ਹਾਂ, ਫਿਰ ਖੂਹ ਦੇ ਵਿੱਚ ਪੁੱਠਾ ਵੀ ਲਟਕਦਾ ਰਿਹਾ ਹੈ, ਸੰਗਲ ਬਣ ਕੇ ਪੁੱਠਾ ਲਟਕਦਾ ਰਿਹਾ, ਸ਼ਾਇਦ ਐਵੇਂ ਰੱਬ ਮਿਲ ਜੇ, ਕਿਉਂਕਿ ਜਿੰਨੀ ਦੇਰ ਤੱਕ ਰੱਬ ਦੇ ਮਿਲਦਾ ਸਹੀ ਰਸਤਾ ਹੱਥ ਨਾ ਆਵੇ, जैसे हटकर मरे न लिखे पाओ। क्यों तो जेकर मिलने तो मिलिया मिल अधिक मिलाप होंगे। कह रही हूं शरीर की दिशा कही लगन बहुत है रब दे मिलन की। अपने शरीर से शरीर तकड़ा होने करके बड़े बड़िया तकलीफा सह रहा है अपने आप ही परस तक सही मिलया कोई नहीं। किसी थां नूं जाना होवे रस्ता ठीक ना उसनू मिलया होवे इधर उधर भटकना ही पैंदा हुंदा है। रस्ता ठीक मिल जाए आसानी नाल उत्थे पहुंच जांदा है खेचल नहीं हुंदी। है इसी तरह शरीर बेपीरा सी शरीर दी दिशा मुरदे दी न्याई हो गई। मुरदा जान के कां पैरां ते छुंगा मारन लग पया। कां दा सुभाव हुंदा है कोई पशु मरिया पिया होवे पिछो ਉਹਨੂੰ ਪਹਿਲੇ ਪਰਖਦਾ ਹੈ ਅੱਖ ਤੇ ਟੁੰਗ ਮਾਰ ਕੇ ਜਿਉਂਦਾ ਇੱਕ ਮਰਿਆ ਮਰਿਆ ਉਹ ਫਿਰ ਖਾਣ ਲੱਗਦਾ ਹੁੰਦਾ। ਇਹ ਬੜਾ ਸਿਆਣਾ ਜਾਨਵਰ ਕਿਉਂ ਫਰੀਦ ਨੂੰ ਪਿਆ ਦੇ ਕੇ ਉਹਦੇ ਤਲੀਆਂ ਤੇ ਆ ਕੇ ਟੁੰਗਾ ਮਾਰਨੀਆਂ ਸ਼ੁਰੂ ਕੀਤੀ। ਹੌਲੀ ਹੌਲੀ ਛਲੰਗਾ ਮਾਰਦਾ ਮਾਰਦਾ ਸਰੀਰ ਤੇ ਅੱਖ ਵੱਲ ਨੂੰ ਆਉਂਦਾ ਵੀ ਦੇਖਾਂ ਜਿਉਂਦਾ ਇੱਕ ਮਰਿਆ ਅੱਖ ਦੀ ਡੇਲੀ ਤੇ ਟੁੰਗ ਮਾਰਨ ਵਾਸਤੇ। ਉਸ ਮੌਕੇ ਫਰੀਦ ਇਹੋ ਜਿਹੇ ਸ਼ਲੋਕ ਉਚਾਰਨ ਕੀਤੇ ਮਿਲਦੇ ਹਨ। ਪਿੰਜਰ ਥਿਆ ਤਲੀਆਂ ਠੁੰਗੇ ਸਾਗ ਅਜੇ ਸਰਬ ਦਾ ਕਰੰਗ ਢੰਡੋਲੇ ਅਸ਼ਗਲਾ ਖਾਇਆ ਮਾਸ ਹੇ ਦੋਏ ਨੈਣ ਮਤ ਛੋ ਫਿਰ ਦੇਖਣ ਕੀ ਆਸ ਰਾਗਾ ਚੂੰਡਨ ਪਿੰਜਰਾ ਵਸੇ ਤਾਂ ਉਗਰ ਜਾਏ ਜਿਸ ਪਿੰਜਰੇ ਮੇਰਾ ਸ਼ਾਹ ਵਸੇ ਮਾਸ ਨਾ ਦਿੰਦਾ। ਉਸ ਵਕਤ ਦੇ ਇਹੋ ਜਿਹੇ ਸਲੋਕ ਇਹ 36 ਸਾਲ ਬੜੀ ਕਠਿਨ ਤਪੱਸਿਆ ਕੀਤੀ ਸੀ। ਅਖੀਰ ਕਿਸੇ ਨੇ ਉਸ ਨੂੰ ਕਿਹਾ ਫਰੀਦਾ ਇਉਂ ਰੱਬ ਨਹੀਂ ਲੱਭਦਾ ਭਾਵੇਂ ਤੂੰ ਕੁਝ ਪੁੱਠਾ ਵੀ ਲਟਕ ਲਿਆ। ਸਰੀਰ ਦਿਸ਼ਾ ਇਹੋ ਜਿਹੀ ਹੋ ਗਈ ਮੁਰਦੇ ਦੀ ਨਿਆਂ ਗਰਮੀਆਂ ਸਰਦੀਆਂ ਭੁੱਖ ਪਿਆਸ ਵੀ ਬਹੁਤ ਚੱਲੇ ਪਰ ਜਿਤਨੀ ਦੇਰ ਤੱਕ ਰੱਬ ਨੂੰ ਮਿਲਦਾ ਸਹੀ ਸਹੀ ਰਸਤਾ ਹੱਥ ਨਹੀਂ ਆਉਂਦਾ, ਉਹਦਾ ਮਿਲਾਪ ਨਹੀਂ ਹੋਇਆ ਕਰਦਾ, ਉਹਦਾ ਰਸਤਾ ਮਿਲਿਆਂ ਨੂੰ ਮਿਲ ਕੇ ਮਿਲਦਾ ਹੈ। ਤਾਂ ਤੇ ਕਿਸੇ ਆਰਥ ਲੋਕ ਨੂੰ ਮਿਲ, ਤੈਨੂੰ ਸਹੀ ਸਹੀ ਰਸਤਾ ਹੱਥ ਆ ਜਾਵੇ, ਆਸਾਨੀ ਨਾਲ ਤੇਰਾ ਕਾਰਜ ਪ੍ਰਾਪਤੀ ਰੂਪੀ ਕਾਰਜ ਸਿੱਧ ਹੋ ਜਾਏਗਾ। ਉਸ ਮੌਕੇ ਫਰੀਦ ਇਸ ਟੂੰਡ ਵਿਚ ਲੱਗਿਆ, ਫਿਰਦਾ ਫਿਰਦਾ ਪਾਜੇ ਦੀ ਅਜਮੇਰ ਇੱਕ ਆਰਥ ਲੋਕ ਸੰਪੂਰਨਾ ਪਾਸ ਪਹੁੰਚਿਆ। ਉਥੇ ਪਹੁੰਚ ਕੇ ਉਹਨਾਂ ਨੂੰ ਆਪਣੀ ਸਾਰੀ ਹਾਲਤ ਦੱਸੀ, ਕਿਉਂ ਉਹਨਾਂ ਨੇ ਇਸ ਨੂੰ ਸਹੀ ਸਹੀ ਰਸਤਾ ਰੱਬ ਦੇ ਮਿਲਣ ਦਾ ਦੱਸਿਆ। ਪਹਿਲੇ ਦਿਨ ਹੀ ਇਸ ਨੂੰ ਸ਼ਾਂਤੀ ਨਸੀਬ ਹੋਈ, ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿਚੋਂ ਕਦੇ ਵੀ ਨਹੀਂ ਸੀ ਹੋਈ। ਕਿਉਂਕਿ ਇਹ ਦੱਸਦੇ ਹਨ 100 ਸਾਲ ਦੀ ਬੇ ਪੀਰੇ ਪੁਰਸ਼ ਦੀ ਰਿਆਸਤ ਦੇ ਨਾਲੋਂ ਇੱਕ ਘੜੀ ਦੀ ਮਹਾਂਪੁਰਸ਼ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੁੰਦੀ। ਇਉਂ ਪਹਿਲੇ ਦਿਨ ਹੀ ਉਸਨੂੰ ਇਹ ਠੰਡ ਨਸੀਬ ਹੋਈ, ਸੋ ਸਹੀ ਸਹੀ ਰਸਤਾ ਮਿਲ ਗਿਆ। ਉੱਥੇ 2 ਗੱਲਾਂ ਕਰਨ ਲੱਗ ਪਏ, ਇੱਕ ਤਾਂ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ, ਕਿਸੇ ਦੀ ਪ੍ਰਸੰਨਤਾ ਵਾਸਤੇ ਉਸਦੀ ਸੇਵਾ ਲਾਜ਼ਮੀ ਹੁੰਦੀ ਹੈ। ਜਿਸ ਨੂੰ ਤੁਸੀਂ ਪ੍ਰਸੰਨ ਕਰਨਾ, ਉਸ ਤੋਂ ਕੋਈ ਗੁਣ ਲੈਣਾ ਹੈ, ਉਸਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਣ ਦਿੰਦਾ ਹੁੰਦਾ ਹੈ। ਇਸੀ ਤਰ੍ਹਾਂ ਹੀ ਸੇਵਾ ਕੀਤੇ ਬਿਨਾ ਇਹਨੇ ਦਾ ਪੂਰਾ ਗੁਣ ਪ੍ਰਾਪਤ ਵੀ ਨਹੀਂ ਹੁੰਦਾ। ਇਹ ਸੇਵਾ ਕਰਨ ਲੱਗ ਪਿਆ, ਸਰੀਰ ਕਰਕੇ ਮਨ ਕਰਕੇ ਭਜਨ ਕਰਦਾ ਹੈ। ਹੋਰ ਲਗਨ ਕੋਈ ਹੈ ਹੀ ਨਹੀਂ ਸੀ, ਸਿਰਫ ਇੱਕੋ ਹੀ ਲਗਨ ਸੀ। ਇਸੀ ਤਰ੍ਹਾਂ ਕਈ ਸਾਲ ਸੇਵਾ ਕਰਦਾ, ਜਿੱਥੇ ਹੋਰ ਸੇਵਾ ਕਰਦਾ ਸੀ ਉੱਥੇ ਸਵਖਤੇ ਬਹੁਤ ਵੱਡੀ ਰਾਤ ਉੱਠ ਕੇ ਜਲ ਗਰਮ ਕਰਕੇ ਮਹਾਂਪੁਰਸ਼ਾਂ ਦਾ ਇਸ਼ਨਾਨ ਕਰਾਉਂਦੇ, ਕਿਉਂਕਿ ਬਹੁਤ ਬਿਰਧ ਅਵਸਥਾ ਸੀ। ਇਸ਼ਨਾਨ ਕਰਕੇ ਉਹ ਫਿਰ ਸਮਾਧੀ ਵਿਚ ਬੈਠਦੇ ਹੁੰਦੇ ਸਨ। ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, 12 ਸਾਲ ਪੂਰੇ ਹੋਣ ਵਾਲੇ ਹਨ। ਜਿਵੇਂ ਸਕੂਲਾਂ ਕਾਲਜਾਂ ਆਦਿ ਦੇ ਵਿਚ ਕੁਛ ਦੇਰ ਬਾਅਦ ਇਮਤਿਹਾਨ ਹੁੰਦੇ ਹਨ, ਪਰ ਸਾਲਾਨਾ ਇਮਤਿਹਾਨ ਸਾਲ ਪਿੱਛੋਂ ਹੀ ਹੋਇਆ ਕਰਦਾ। ਇਸੀ ਤਰ੍ਹਾਂ ਜਿਹੜੇ ਰੂਹਾਨੀ ਵਿਦਿਆਰਥੀ ਨੇ, ਇਹਨਾਂ ਦੇ ਵੀ ਇਮਤਿਹਾਨ ਹੁੰਦੇ ਚਲੇ ਆਏ, ਬੜੇ ਬੜੇ ਕਠਿਨ ਪਰਚੇ ਪੈਂਦੇ ਰਹੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਤਨੀ ਪ੍ਰੀਖਿਆ ਕੀਤੀ। ਇਸੀ ਤਰ੍ਹਾਂ ਹਰ ਸਮੇਂ ਸਾਹਿਬ ਦਸਮ ਪਾਤਸ਼ਾਹ ਨੇ ਤਾਂ ਬਹੁਤ ਹੀ ਕਰੜੇ ਪਰਚੇ ਪਾਏ, ਜਿਨ੍ਹਾਂ ਵਿਚੋਂ ਲੱਖਾਂ ਦੀ ਤਾਦਾਦ ਵਿਚੋਂ ਸਾਰੇ 5 ਹੀ ਲਿਤਰੇ ਸਨ। ਸਵਯੋ ਇਸ ਤਰੀਕੇ ਸਿਰ ਇੱਧਰ ਫਰੀਦ ਨੂੰ ਅੱਜ ਰਾਤ ਦਾ ਵਕਤ ਹੈ, ਸਰਦੀ ਦਾ ਮੌਸਮ ਹੈ, ਵਕਤ ਉੱਠ ਕੇ ਜਲ ਗਰਮ ਕਰਿਆ ਕਰ। ਉਹਨਾਂ ਸਮੇਂ ਵਿਚ ਸਾਧ ਸਿੰਘ ਅੱਜ ਕੱਲ੍ਹ ਵਾਂਗੂ ਬਿਜਲੀਆਂ ਛਿਲੀਆਂ ਹੀਟਰ ਸ਼ੀਟਰ ਕੋਈ ਨਹੀਂ ਸੀ, ਪਰ ਉਸਨੇ ਗੋਏ ਸ਼ਾਹੇ ਇਕੱਠੇ ਕਰਨੇ, ਲੱਕੜਾਂ ਲੁਕੜਾਂ ਇਕੱਠੀਆਂ ਕਰਨੀਆਂ ਜੰਗਲ ਗਿਆ ਬਾਨ ਵਿਚ, ਤੇ ਉਦੋਂ ਤਾਂ ਇੱਥੇ ਤਕਸ਼ੀ ਦੀਆਂ ਸਲਾਈਆਂ ਵੀ ਨਹੀਂ ਸਨ ਅੱਗ ਮਚਾਉਣ ਵਾਸਤੇ, ਉਹਨਾਂ ਨੂੰ ਪਾਥੀਆਂ ਵਗੈਰਾ ਦੱਬ ਕੇ ਧੋਇਆਂ ਵਿਚ ਰੱਖਦੇ ਹੁੰਦੇ। ਇਹਨਾਂ ਦੀਆਂ ਯਤਨਾਂ ਦੇ ਨਾਲ ਅੱਗ ਮਚਾਉਣੀ, ਫਿਰ ਜਲ ਗਰਮ ਕਰਨਾ, ਕਿਤੇ ਇਹੋ ਜਿਹੇ ਸਾਧਨ ਹੁੰਦੇ ਸਨ। ਅੱਜ ਕੱਲ੍ਹ ਤਾਂ ਬਹੁਤ ਆਸਾਨੀ ਹੋ ਗਈ, ਸਵਈਆਂ ਧੂੰਆਂ ਦੱਬ ਕੇ ਰੱਖਦਾ ਇਹਨੇ, ਉਹਦੇ ਵਿਚ ਅੱਗ ਰੱਖਦਾ ਹੁੰਦਾ ਸੀ ਫਰੀਦ ਸਵੇਰੇ। ਉਸਦੇ ਨਾਲ ਜਿਹੜਾ ਰੱਖਿਆ ਹੁੰਦਾ ਸੀ ਬਾਲਣ ਸੁੱਕਾ, ਅੱਗ ਵਗੈਰਾ ਮਚਾ ਕੇ ਜਲ ਗਰਮ ਕਰਨਾ, ਕੁਛ ਸਮਾਂ ਲੱਗ ਜਾਂਦਾ, ਫਿਰ ਇਸ਼ਨਾਨ ਕਰਾਇਆ ਕਰਦਾ ਸੀ। ਸੋ ਅੱਜ ਜਦੋਂ ਕਈ ਸਾਲ ਗੁਜ਼ਰ ਗਏ, ਰਾਤ ਦੇ ਵੇਲੇ ਪੈ ਜਾਂਦਾ ਹੈ ਤੇ ਸਵਖਤ ਉੱਠਦਾ ਹੁੰਦਾ ਸੀ, ਪਰ ਹੋਰ ਹੀ ਖੇਲ ਵਰਤੀ ਹੋਈ ਹੈ। ਮੌਸਮ ਸਰਦੀ ਦਾ ਹੈ, ਮੀਂਹ ਬਹੁਤ ਪਿਆ, ਮੀਂਹ ਪੈਣ ਦੇ ਕਾਰਨ ਗੋਡੇ ਗੋਡੇ ਪਾਣੀ ਫਿਰਦਾ ਹੈ, ਅੱਗ ਵਗੈਰਾ ਜਿਹੜੀ ਰੱਖੀ ਸਭ ਬੁੱਝ ਜਾਂਦੀ ਹੈ, ਬਾਲਣ ਸਾਰਾ ਭਿੱਜ ਜਾਂਦਾ ਹੈ। ਹੁਣ ਦੇਖਦਾ ਹੈ ਬੜਾ ਮੁਸ਼ਕਿਲ ਪੇਸ਼ ਆਉਂਦੀ ਹੈ, ਜਲ ਗਰਮ ਕਰਾਂ ਤਾਂ ਕਿਵੇਂ ਕਰਾਂ, ਕੋਈ ਵੀ ਸਾਧਨ ਨਹੀਂ ਹੈ, ਅੱਗ ਬੁੱਝ ਚੁੱਕੀ ਹੈ, ਬਾਲਣ ਭਿੱਜ ਚੁੱਕਿਆ ਹੈ, ਕੋਈ ਵੀ ਉਪਾਅ ਨਹੀਂ। ਅਗਰ ਨਹੀਂ ਕਰਦਾ, ਇਹ ਕਿਸਮਤੀ ਹੈ, ਜਦੋਂ ਕਾਫੀ ਦੇਰ ਸੇਵਾ ਭਜਨ ਕਰਦਾ ਰਹੇ, ਇਹ ਗੱਲਾਂ ਸਮਝ ਆਉਣ ਲੱਗ ਪੈਂਦੀਆਂ, ਇਹ ਕਿਸਮਤੀ ਹੈ। ਸੋਚਦਾ ਹੈ ਕਿਵੇਂ ਕੀਤਾ ਜਾਵੇ, ਕੋਈ ਉਪਾਅ ਨਹੀਂ, ਕੋਈ ਯਤਨ ਨਹੀਂ ਬਣਦਾ। ਅਖੀਰ ਇਹੋ ਜਿਹਾ ਚਿੱਤ ਵਿਚ ਵਿਚਾਰਾਂ ਕਰਦਾ ਹੋਇਆ ਕੰਬਲ ਦਾ ਚੁੰਮ ਮਾਰ ਲੈਂਦਾ। ਨਾਲ ਹੀ ਸ਼ਹਿਰ ਸੀ, ਕੋਸ਼ਿਸ਼ ਕਰਦੇ ਹਾਂ ਕਿਤੋਂ ਅੱਗ ਲਿਆਉਣੀ, ਉਪਾਅ ਕਰਦੇ ਹਾਂ, ਆਪਣੇ ਵੱਲੋਂ ਸਾਰਾ ਤਾਣ ਲਗਾ ਦੇਣਾ ਚਾਹੀਦਾ, ਅੱਗੇ ਰੱਬ ਦੀਆਂ ਰੱਬ ਜਾਣੇ। ਇਉਂ ਕਰਦਾ ਹੋਇਆ ਤੇ ਇਹੋ ਜਿਹੇ ਸ਼ਲੋਕ ਪੜਦਾ ਜਾਂਦਾ ਹੈ। ਰੀਦਾ ਗਲੀਆਂ ਚ ਦੂਰ ਘਰ ਨਾਲ ਪਿਆਰੇ ਨੇ
ਨਾਲ ਪਿਆਰੇ ਦਿਨੇ ਬੜਾ ਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਜੇਕਰ ਅੱਜ ਇਸੀ ਤਰੀਕੇ ਸੇ ਜਲ ਗਰਮ ਕਰਕੇ ਇਸ਼ਨਾਨ ਕਰਵਾਉਣਾ ਬਹੁਤ ਮੁਸ਼ਕਿਲ ਦੀਂਦਾ ਹੈ ਬਲਕਿ ਨਾਮੁਮਕਿਨ ਜਾ ਨਜ਼ਰ ਆਉਂਦਾ ਅਗਰ ਨਹੀਂ ਕਰਵਾਉਂਦੇ ਤਾਂ ਨਿਯਮ ਵਿੱਚ ਨਾਗਾ ਪੈਂਦਾ ਨਾਗਾ ਪੈਣ ਕਰਕੇ ਇੰਨਾ ਚਿਰ ਦੀ ਕੀਤੀ ਘਾਲਣਾ ਵਿਅਰਥ ਜਾਂਦੀ ਇਉਂ ਕਹਿੰਦੇ
ਜਿਵੇਂ ਚੱਲਦਾ ਤਿਜਦੀ ਏ ਕੰਬਲੀ ਜਿਵੇਂ ਚੱਲਦਾ
Thank you.
ਸਾਲ ਤੋਂ ਬਾਅਦ ਸਰਦੀ ਦਾ ਮੌਸਮ ਥੱਕਾ ਵਗਦਾ ਗੋਡੇ ਗੋਡੇ ਪਾਣੀ ਜਲ ਲੈਣ ਵਾਸਤੇ ਰੋਜ਼ਾਨਾ ਦਰਿਆ ਬਿਆਸ ਤੇ ਜਾਂਦੇ ਚਾਰ ਗੋਡੇ ਫਾਸਲੇ ਤੇ ਇਸੀ ਤਰ੍ਹਾਂ ਅੱਜ ਵੀ ਉਹਨਾਂ ਨੇ ਜਲ ਲਿਆਂਦਾ ਬੜੇ ਮੁਸ਼ਕਲਾਂ ਨਾਲ ਲੋਕੀ ਇਹੋ ਜਿਹੇ ਸਮੇਂ ਬਾਹਰ ਕੱਢਣਾ ਨਹੀਂ ਚਾਹੁੰਦੇ ਲੇਕਿਨ ਪ੍ਰੇਮੀਆਂ ਵਾਸਤੇ ਇਹ ਮਾਮੂਲੀ ਬਾਤ ਹੁੰਦੀ ਜਿਨ੍ਹਾਂ ਨੇ ਤਨ ਮਨ ਗੁਰੂ ਜੀ ਭੇਟ ਚਾੜਿਆ ਹੁੰਦਾ ਹੈ ਜਿਹੜੇ ਮੁਰੀਦ ਫਿਦਾਈ ਹਨ ਜਿਨ੍ਹਾਂ ਨੇ ਸਭ ਕੁਛ ਕੁਰਬਾਨ ਕਰ ਦਿੱਤਾ ਹੁੰਦਾ ਉਹਨਾਂ ਵਾਸਤੇ ਗੱਲਾਂ ਮਾਮੂਲੀ ਹੁੰਦੀਆਂ ਹਨ। ਹਾਂਜੀ ਕਈ ਇਹ ਦੇਖ ਕੇ ਬਾਬਾ ਜੀ ਸਾਹਿਬ ਦਸਮ ਪਾਤਸ਼ਾਹ ਨੇ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਗੁਰੂ ਦਾ ਕੰਮ ਤਾਂ ਹੁੰਦਾ ਹੈ ਉਪਦੇਸ਼ ਕਰਨਾ ਕਰਮ ਉਪਾਸ਼ਨਾ ਗਿਆਨ ਦਾ, ਸਿਰ ਮੰਗਣੇ ਇਹ ਕੋਈ ਗੁਰੂ ਦਾ ਫਰਜ਼ ਤਾਂ ਨਹੀਂ। ਕਈ ਕਿਉਂ ਖਿਆਲ ਕਰਦੇ ਨੇ ਪਰ ਜਿਨ੍ਹਾਂ ਨੇ ਚਾਹ ਦੇ ਨਾਲ ਖੁਸ਼ੀ ਨਾਲ ਰੰਚਕ ਮਾਤਰ ਚਿੱਤ ਵਿਚ ਦੁੱਖ ਮਹਿਸੂਸ ਨਹੀਂ ਕੀਤਾ ਸਿਰ ਦੇ ਦਿੱਤੇ ਉਹ ਜਾਣਦੇ ਨੇ ਇਸ ਦੀ ਕਦਰ ਨੂੰ, ਉਹ ਜਾਣਦੇ ਨੇ ਸਿਰ ਦੇਣ ਦਾ ਫਲ ਕੀ ਹੋਇਆ। ਉਸੀ ਵਕਤ ਪ੍ਰਭੂ ਦੀ ਪ੍ਰਾਪਤੀਆਂ ਨੇ ਅੰਤਰ ਆਤਮੇ ਸਾਖਿਆ ਜਿਹਦੇ ਵਾਸਤੇ ਬੜੇ ਬੜੇ ਤਪੱਸਿਆਵਾਂ ਕਰਦੇ ਸੀ ਉਸੀ ਵਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਯਾਨੀ ਗੁਰੂ ਜੀ ਨੇ ਉਹਨਾਂ ਪੰਜਾਂ ਨੂੰ ਆਪਣਾ ਰੂਪ ਬਣਾਇਆ, ਆਪਣੇ ਵਿੱਚ ਤਰਭੇਦ ਮੰਨਿਆ, ਵਾਹ ਵਾਹ ਗੋਬਿੰਦ ਸਿੰਘ ਆਪਦੇ ਇਹ ਰਸਤਾ ਪ੍ਰਾਪਤ ਹੋ ਜਾਣਦੇ ਸਨ। ਗੁਰੂ ਬੇਅਨੁਸਾਰ ਨਹੀਂ, ਗੁਰੂ ਬਿਲਾ ਵਜੇ ਕਿਸੇ ਦਾ ਸਿਰ ਨਹੀਂ ਮੰਗਦਾ, ਉਹਨੂੰ ਸਿਰ ਦੀ ਲੋੜ ਕੋਈ ਨਹੀਂ। ਲੇਕਿਨ ਇਸ ਗੱਲ ਵਿੱਚ ਰਾਜ਼ ਹੈ, ਭੇਦ ਹੈ, ਇਸ ਰਾਜ਼ ਨੂੰ ਹਰੇਕ ਸਮਝ ਨਹੀਂ ਸਕਦਾ। ਆਹ ਇਸੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਉਸ ਦਿਨ ਨਿਯਮ ਸੇਵਾ ਕਰਕੇ ਅਸੀਂ ਉਸ ਦਿਨ ਵਰ ਪ੍ਰਾਪਤ ਕੀਤੇ। ਸਾਰੀਆਂ ਸ਼ਕਤੀਆਂ, ਸਾਰੀਆਂ ਤਾਕਤਾਂ, ਸਾਰੀਆਂ ਵਰਤਾਂ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਸ਼ਕਤੀਆਂ ਆਪ ਜੀ ਨੇ ਇਹਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਨੂੰ ਬਖਸ਼ ਦਿੱਤੀ। ਤੀਸਰਾ ਗੁਰੂ ਅਮਰਦਾਸ ਇਸੇ ਤਰ੍ਹਾਂ ਫਰੀਦ ਦੇ ਨਾਲ ਅੱਜ ਹੋਈ। ਅਮੇ ਸ਼ਾਸਨ ਦੇਖਣ ਤਾਂ ਮਾਮੂਲੀ ਜੀ ਗੱਲ ਲੱਗਦੀ ਹੈ ਵੀ ਇਸ਼ਨਾਨਿਕ ਦੇ ਨਾ ਕਰਾਇਆ ਤਾਂ ਕੀ ਗੱਲ ਹੈ, ਦੇਖਣ ਨੂੰ ਬਹੁਤ ਮਾਮੂਲੀ ਗੱਲ ਹੁੰਦੀ ਹੈ। ਲੇਕਿਨ ਜਿਹੜੇ ਨਿਯਮੀ ਹੁੰਦੇ ਨੇ ਉਹ ਇਹਨਾਂ ਗੱਲਾਂ ਦੇ ਰਾਜ਼ ਨੂੰ ਜਾਣਦੇ ਹਨ। ਇਸੀ ਤਰ੍ਹਾਂ ਫਰੀਦ ਹੁਣ ਇਹ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰਦਾ ਹੈ। ਫਰੀਦ ਦਾ ਗਲੀਆਂ ਚਿੱਕੜ ਦੂਰ ਖਰ ਨਾਲ ਪਿਆਰੇ ਨੇ ਚੱਲਾ ਤਾਂ ਬੀਜੇ ਕੰਗਲ ਰਾਹ ਤਾਂ ਟੁੱਟੇ ਨੇ ਕੀਤਾ ਕੀ ਜਾਵੇ। ਅਖੀਰ ਸੋਚਿਆ ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੈ, ਦੋ ਤਾਂ ਪ੍ਰੇਮ ਖੇਲਣ ਕਰ ਸਿਰ ਥਰ ਤਲੀ ਗਲੀ ਮੋਰੀ ਆਓ ਇਕ ਮਾਰਗ ਪੈਰ ਧਰੀ ਜੈ ਸਿਰ ਦੀਜੈ ਆਣ ਲੱਗੀ। ਸਿਰ ਦੇਣ ਦੇਣਾ ਪ੍ਰੇਮੀਆਂ ਵਾਸਤੇ ਮਾਮੂਲੀ ਗੱਲ ਹੁੰਦੀ ਹੈ, ਕਿਉਂ ਸਮਝਦੇ ਹਨ ਸਿਰ ਦੇ ਬਦਲੇ ਸਤ ਵਸਤੂ ਮਿਲ ਜਾਏ। ਸਰੀਰ ਕਿਆ ਹੈ, ਸਰੀਰ ਨਾਸ਼ਵੰਤ ਵਸਤੂ ਹੈ, ਅਸ਼ੁੱਧ ਅਸਤ ਜੜ ਵਸਤੂ ਹੈ, ਪਰ ਵਾਹਿਗੁਰੂ ਸਤ ਵਸਤੂ ਹੈ। ਇਹਦੇ ਬਦਲੇ ਅਗਰ ਸਤ ਵਸਤੂ ਮਿਲ ਜਾਏ ਕਿਤਨਾ ਸਸਤਾ ਸੁਣਦਾ ਹੈ। ਬਹੁਤ ਮਾਮੂਲੀ ਨੇ ਇਸ ਦੀ ਕੀਮਤ ਅਦਾ ਕੀਤੀ ਗਈ। ਹਾਂ ਇਉਂ ਫਰੀਦ ਜੀ ਸੋਚ ਕੇ ਆਪਣੇ ਮਨ ਦੇ ਨਾਲ ਫੈਸਲਾ ਕਰਕੇ ਹੁਣ ਕੰਬਲ ਦਾ ਝੂੰ ਮਾਰ ਕੇ ਸ਼ਹਿਰ ਵੱਲ ਨੂੰ ਤੁਰ ਪੈਣ ਦੀ ਕੋਸ਼ਿਸ਼ ਕਰਦੇ ਆ। ਸ਼ਹਿਰ ਤੋਂ ਜੇ ਕਿਤੇ ਥੋੜੀ ਬਹੁਤੀ ਕਿਤੇ ਨੂੰ ਅੱਗ ਮਿਲ ਜਾਵੇ ਲਿਆ ਕੇ ਕਿਸੇ ਨਾ ਕਿਸੇ ਤਰੀਕੇ ਸਿਰ ਜਲ ਗਰਮ ਕਰਕੇ ਇਸ਼ਨਾਨ ਕਰਵਾਈਏ। ਤਦ ਨਤ ਨਿਯਮ ਦੇ ਉੱਪਰ ਪੱਕੇ ਹੋਈਦਾ, ਵਰਨਾ ਨਿਯਮ ਵਿਚ ਭੰਗ ਪੈਂਦਾ ਹੈ। Thank you. ਜਲ ਗਰਮ ਕੀਤਾ, ਭਾਵੇਂ ਦਿਨ ਚੜ ਗਿਆ ਪਰ ਇਸ਼ਨਾਨ ਕਰਵਾ ਦਿੱਤਾ ਆਪਣੇ ਮੱਛਰ ਇਸ਼ਨਾਨ ਕਰਵਾ ਕੇ ਉਹ ਤਾਂ ਆਨੰਦ ਦੇ ਸਾਗਰ ਸ੍ਰੇਸ਼ਟ ਰੂਪ ਦੇ ਵਿੱਚ ਧਿਆਨ ਜੋੜ ਕੇ ਬੈਠ ਗਏ। ਆਪ ਵੀ ਕਿਤੇ ਬੈਠ ਕੇ ਅਖਤੇ ਪੱਟੀ ਬੰਨੀ ਹੋਈ ਹੈ। ਦਿਨ ਚੜਿਆ, ਪਹਿਰ ਕੁ ਦਿਨ ਚੜਿਆ, ਉਹਨਾਂ ਆਵਾਜ਼ ਦਿੱਤੀ, ਫਰੀਦਾ ਉਰਿਆ ਚਲਾ ਗਿਆ ਅੱਗੇ, ਫਿਰ ਚੁਕਾਇਆ, ਕਹਿਣ ਗਿਆ ਅਖਤੇ ਪੱਟੀ ਬੰਨੀ ਹੈ, ਕਹਿੰਦੇ ਮਹਾਰਾਜ ਆਈ ਹੈ, ਕਹਿੰਦੇ ਦੁਖਣੀ ਆਈ ਹੈ, ਕਹਿੰਦੇ ਅੱਛਾ ਖੋਲ ਦੇ ਜੇ ਆਈ ਹੈ, ਪੱਟੀ ਖੋਲੀ ਅੱਖ ਸਾਬਤ ਹੈ, ਪਰ ਕਹਿਣ ਲੱਗੇ ਛੋਟੀ ਹੈ, ਦੂਸਰੀ ਅੱਖ ਨਾਲ ਛੋਟੀ ਹੈ। ਫਿਰ ਉਹ ਜਿਸ ਤੁਸੀਂ ਵਕਤ ਕਿਰਪਾ ਦ੍ਰਿਸ਼ਟੀ ਕੀਤੀ ਅੰਦਰ ਪ੍ਰਕਾਸ਼ ਕਰਿਆ, ਹਾਂ ਫਰੀਦ ਨਿਹਾਲ ਹੋ ਗਿਆ, ਹਾਂ ਕਿਰਤਾਰਥ ਹੋ ਗਿਆ, ਜਿਸਦੇ ਵਾਸਤੇ 88,000 ਬਸ ਕਾਮਨਾ ਕਰ ਲੀਨੀਆਂ ਸੀਆਂ ਕਿਸੇ ਵੇਲੇ ਲੱਖ ਲੱਖ ਵਰੇ ਦੀ ਉਮਰਾਂ ਹੁੰਦੀਆਂ ਜਦ, ਸੋ ਉਹ ਅਵਸਥਾ ਅੰਦਰ ਯਾਨੀ ਅੰਤਰਾਤਮੇ ਪ੍ਰਭੂ ਦਾ ਸਾਖਿਆਤ ਹੋ ਗਿਆ, ਪਰਮੇਸ਼ਵਰ ਦਾ ਮਿਲਾਪ ਹੋ ਗਿਆ, ਜਿਸ ਤੋਂ ਪਰੇ ਕੁਛ ਵੀ ਨਹੀਂ, ਉਹ ਅਵਸਥਾ ਪ੍ਰਾਪਤ ਹੋ ਗਈ ਹੈ। ਸੋ ਇਸ ਨੂੰ ਪਾ ਕੇ ਫਰੀਦ ਕਿਰਤਾਰਥ ਸਾਧਨ ਕਿਉਂ ਨਿਯਮ ਦੇ ਵਿੱਚ ਇਹੋ ਜਿਹੇ ਦਿਨਾਂ ਵਿੱਚ ਜਦੋਂ ਕੋਈ ਨਾ ਕੋਈ ਇਹੋ ਜਿਹਾ ਸਮਾਂ ਹੁੰਦਾ ਹੈ, ਨਿਯਮ ਦਾ ਬਹੁਤਾ ਫਲ ਹੋਇਆ ਕਰਦਾ ਹੈ, ਨਾਮ ਦਾਨ ਨਾਮ ਸਤਸੰਗ ਦਾ ਇਹ ਜਿਸਮੇ ਬਹੁਤਾ ਫਲ। ਇਹ ਹੈ ਮਾਮੂਲੀ ਗੱਲ ਹੈ, ਗਿੱਲੇ ਥਾਂ ਬੈਠ ਕੇ ਕਿਆ ਹੈ, ਉਹਨਾਂ ਨੇ ਕਿਤਨੀਆਂ ਕਿਤਨੀਆਂ ਕਾਲਣਾ ਕਰ ਲਈ, ਇੱਕ ਨਿਯਮ ਹੀ ਸੀ, ਆਪਣੇ ਨਿਯਮ ਨੂੰ ਹੀ ਪੱਕਾ ਕਰਨਾ ਸੀ, ਨਹੀਂ ਕਹਿੰਦੇ ਚਲੋ ਇੱਕ ਦਿਨ ਦਾ ਕੀ ਹੁੰਦਾ, ਐਸਾ ਨਹੀਂ, ਸਾਸਨ ਨਿਯਮ ਦੇ ਵਿੱਚ ਬੜੀਆਂ ਬਰਕਤਾਂ ਹਨ, ਅਤੇ ਜਿਹੜੇ ਇਹਨਾਂ ਨਿਯਮਾਂ ਨੂੰ ਨਿਭਾਉਂਦੇ ਹਨ ਉਹਨਾਂ ਵਿੱਚ ਹੀ ਪ੍ਰੇਮ ਪਾਇਆ ਜਾਂਦਾ ਹੈ। ਅਗਰ ਥੋੜੀ ਜਿਹੀ ਗੱਲ ਤੋਂ ਇਨਸਾਨ ਡਰ ਗਿਆ, ਚਾਰ ਸੀਟਾਂ ਤੋਂ ਡਰ ਗਿਆ, ਗਿੱਲੀ ਧਰਤੀ ਤੋਂ ਡਰ ਗਿਆ, ਪ੍ਰੇਮ ਹੀ ਕਿਆ। ਸੋ ਪ੍ਰੇਮ ਦੀ ਪਰਖ ਹੀ ਇਹੋ ਜਿਹੇ ਮੌਕੇ ਹੁੰਦੀ ਹੈ ਜਦੋਂ ਕੋਈ ਨਾ ਕੋਈ ਕਸੂਤੀ ਲੱਗਦੀ ਹੈ, ਅਤੇ ਆਹ ਅੱਜ ਇਹੋ ਜਿਹਾ ਦਿਨ ਹੈ, ਬਾਰਿਸ਼ ਮੌਕੇ ਤੇ ਪੈ ਗਈ ਹੈ ਕੋਈ ਨੀ, ਪਰ ਜਿਹਨਾਂ ਪ੍ਰੇਮੀਆਂ ਨੇ ਇਹਦੀ ਪਰਵਾਹ ਨਾ ਕੀਤੀ ਉਹਨਾਂ ਨੂੰ ਹੋਰ ਦਿਨਾਂ ਨਾਲ ਬਹੁਤ ਵਿਸ਼ੇਸ਼ ਹੈ। ਆਓ ਅੱਜ ਤੁਹਾਡਾ ਇਹ ਸਮਾਂ ਵੀ ਸਫਲ ਹੋ ਗਿਆ। ਸੋ ਕੱਲ ਨੂੰ ਚੁੰਕੇ ਸਾਧਸੰਗ ਅੰਮ੍ਰਿਤ ਪ੍ਰਚਾਰ ਹੋਣਾ, ਅਗਰ ਨਾ ਪਹੁੰਚਦੇ ਇਹਦਾ ਵੀ ਪਤਾ ਨਹੀਂ ਸੀ ਲੱਗਣਾ, ਇਹ ਵੀ ਗੱਲ ਰਹਿ ਜਾਣੀ ਸੀ, ਸੋ ਉਹ ਵੀ ਪਤਾ ਲੱਗ ਜਾਏਗਾ ਸਵੇਰੇ ਕਿਸ ਥਾਂ ਇਹ ਸਮਾਗਮ ਰੱਖਿਆ ਜਾਏਗਾ, ਕਿਹੜਾ ਵਕਤ ਹੋਏਗਾ, ਤੁਹਾਨੂੰ ਸਾਰੀ ਇਤਲਾਹ ਦਿੱਤੀ ਜਾਏਗੀ, ਤਾਂ ਕਿ ਗੁਰੂ ਦੇ ਜਹਾਜ਼ ਚੜ੍ਹਦੇ ਹੋ, ਜਿਹੜੀ ਲਾਜ਼ਮੀ ਗੱਲ ਹੈ, ਮਨ ਤਨ ਹਾਰ ਕੇ ਗੁਰੂ ਸ਼ਰਨ ਵਿੱਚ ਪਹਿਲੇ ਆਉਣਾ ਲਾਜ਼ਮੀ ਹੈ, ਉਸ ਤੋਂ ਬਾਅਦ ਇਹ ਰਸਮ ਅਦਾ ਕਰਕੇ ਫਿਰ ਇਸ ਮਾਰਗ ਤੇ ਚੱਲਿਆ ਜਾਂਦਾ ਹੈ, ਤਾਂ ਜਨਮ ਸਫਲਾ ਹੁੰਦਾ ਹੁੰਦਾ ਹੈ। ਅਤੇ ਆਓ ਸਾਸਿਓ ਸਰੀਰ ਦਾ ਜੋ ਪ੍ਰਸੰਗ ਸੁਣਾਇਆ ਹੈ ਉਸ ਸਮੇਂ ਦੇ ਮੁਤਾਬਕ ਅਰਜ ਕੀਤੀ ਗਈ ਹੈ, ਭਾਵੇਂ ਕੱਲ ਵਾਲ ਜਿਹੜਾ ਪ੍ਰਸੰਗ ਇਹਨੇ ਕੁਸੰਗ ਦੁਆਰਾ ਪ੍ਰੇਮੀ ਨੂੰ ਕਹੇ ਜੇ ਤੋੜੇ ਫਲ ਖਾਣੇ ਪੈ ਗਏ, ਕੁਸ਼ਤਾਦ ਹੋ ਗਿਆ, ਕੱਲ ਸੀ ਅੱਜ ਸ਼ੁਰੂ ਕਰਨਾ ਸੀ ਇੱਥੋਂ, ਲੇਕਿਨ ਇਸ ਨੂੰ ਕੱਲ ਸ਼ੁਰੂ ਕੀਤਾ ਜਾਏਗਾ, ਅੱਜ ਇਹੀ ਪ੍ਰਸੰਗ ਹੈ, ਸਮਾਂ ਇਹਦੇ ਵਿੱਚ ਹੀ ਆਉਂਦਾ। ਗੁੜ ਤਾਂ ਮਿੱਠਾ ਹੀ ਕਿਸੇ ਪਾਸੋਂ ਖਾਓ, ਮਿੱਠਾ ਹੀ ਹਰ ਪਾਸਿਓਂ ਵਿਚਾਰਾਂ ਹੀ ਲੱਭਦੀਆਂ, ਹਰ ਪਾਸੇ ਸਫਲਤਾ ਹੀ ਹੈ, ਸਮਾਂ ਲੇਖੇ ਹੀ ਹੈ। ਅਤੇ ਆਹ ਹੁਣ ਗੁਰੂ ਸੋਤਰ ਵਿੱਚ ਗੱਜ ਵੱਜ ਕੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ Thank you.
Thank you.